ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਿੱਖਾ ਚਉ ਚੱਕਿਆ ਚਉ ਵਾਹਿਆ, ਇਹੋ ਮਨ ਇਕਤ ਕਰ ਆਨ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ। ਸਿੱਖਾ ਚਉ ਚੱਕਿਆ ਚਉ ਵਾਹਿਆ, ਇਹੋ ਮਨ ਇਕਤ ਕਰ ਆਨ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ। ਸਤਿਗੁਰ ਅੱਗੇ ਢਹਿ ਪਉ, ਸਭ ਕਿਛ ਜਾਣ ਜਾਣ, ਆਸਾ ਮਨ ਸਾ ਜਲਾਏ ਤੂੰ ਹੋਏ ਰਹੋ ਮਹਿਮਾਨ। ਸਤਿਗੁਰ ਕੈ ਭਾਣ ਪੀ ਚੱਲਹਿ, ਤਾਂ ਦਰਗਹਿ ਪਾਵਹਿ ਮਾਨ। ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਤਿਗ ਪੈਨਨ ਤਿਗ ਖਾਨ। ਸਤਿਗੁਰ ਕੈ ਭਾਣ ਪੀ ਚੱਲਹਿ, ਤਾਂ ਦਰਗਹਿ ਪਾਵਹਿ ਮਾਨ। ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਤਿਗ ਪੈਨਨ ਤਿਗ ਖਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਤਖਤ ਛੱਤਰ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਏ ਮਾਨ ਗੁਰੂ ਸੁਆਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸੁਆਰੇ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਸਰਵਨ ਕਰਾ ਕੇ ਗਏ ਨੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਰਾਗ ਸੋਰਠ ਦੇ ਅੰਦਰ ਵਾਰ ਦੀ 11ਵੀਂ ਪੌੜੀ ਦੇ ਨਾਲ ਲੱਗਦੇ ਸਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 646 'ਤੇ ਸੁਭਾਏ ਮਾਨ ਨੇ। ਸ ਸਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ, ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ। ਲਗਭਗ ਇੱਕ ਮਹੀਨਾ ਪਹਿਲਾਂ 10 ਤਰੀਕ ਨੂੰ ਭਾਵ ਜਿਹੜੀ ਕੱਲ੍ਹ ਨੂੰ ਆਉਣੀ, ਇਹ ਮੁੱਖ ਵਾਕ ਆਇਆ ਸੀ ਅਤੇ ਸੇਵਾ ਵੀ ਉਸ ਦਿਨ ਦਾਸ ਦੀ ਸੀ। ਸਤਿਗੁਰੂ ਇਹਨਾਂ ਸਲੋਕਾਂ ਦੇ ਰਾਹੀਂ, ਪੌੜੀ ਦੇ ਰਾਹੀਂ ਜੋ ਸਿੱਖਿਆ ਉਪਦੇਸ਼ ਸਾਡੇ ਉੱਤੇ ਕਿਰਪਾ ਕਰਦੇ ਨੇ, ਆਓ ਤਿਸ ਦੇ ਧਾਰਨੀ ਹੋਣ ਵਾਸਤੇ ਸਾਰੇ ਸਤਸੰਗੀ ਜਿੰਨੇ ਗੁਰੂ ਚਰਨਾਂ ਵਿੱਚ ਜੁੜੇ ਹੋ, ਘਰਾਂ ਵਿੱਚ ਬੈਠੇ ਹੋ, ਦੇਸ਼ ਵਿਦੇਸ਼ ਦੇ ਵਿੱਚ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਜੋੜੋ, ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ।
ਸਲੋਕ ਕਾਵਿ ਦਾ ਇੱਕ ਰੂਪ ਹੈ। ਮਹੱਲਾ ਤੀਜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਹੈ।
ਸਿੱਖਾ ਚਉ ਚੱਕਿਆ ਚਉ ਵਾਇਆ, ਇਹੋ ਮਨ ਇਕਤ ਕਰ ਆਨ।
ਸਿੱਖਾ ਚਉ ਚੱਕਿਆ ਚਉ ਵਾਇਆ, ਇਹ ਮਨ ਇਕਤ ਕਰ ਆਣ। ਬੜਾ ਧਿਆਨ ਦੇਣਾ ਹੈ ਇਹਨਾਂ ਪੰਕਤੀਆਂ ਵੱਲ। ਸਤਿਗੁਰੂ ਦੀ ਬਾਣੀ ਨੂੰ ਆਪਾਂ ਰੋਜ਼ ਪੜ੍ਹਦੇ ਹਾਂ। ਮਹਾਰਾਜ ਦੇ ਬਚਨ ਨੇ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮਤ ਵਿੱਚ ਰਤਨ ਜਵਾਹਰ ਮਾਨਕ ਪੈਦਾ ਹੋ ਜਾਂਦੇ ਨੇ, ਸ਼ੁਭ ਗੁਣ। ਜੇ ਇੱਕ ਗੁਰੂ ਦੀ ਸਿੱਖਿਆ ਉਪਦੇਸ਼ ਸੁਣ ਲਈਏ, ਇਹ ਵੀ ਆਪਾਂ ਪੜ੍ਹਦੇ ਹਾਂ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਉ ਵਰਨਾ ਕਹੋ ਸਾਂਝਾ। ਸਤਿਗੁਰੂ ਬਾਣੀ ਵਿੱਚ ਸਤਿਗੁਰੂ ਦੀ ਡੈਫੀਨੇਸ਼ਨ ਪਰਿਭਾਸ਼ਾ ਸਾਨੂੰ ਸਮਝਾਉਂਦੇ ਨੇ ਵੀ ਸਤਿਗੁਰੂ ਕੌਣ ਨੇ। ਹੁਣ ਤੁਸੀਂ ਵੇਖਿਆ ਹੋਣਾ, ਬਹੁਤ ਵਾਰੀ ਕਾਰਾਂ ਦੇ ਮਗਰ ਲਿਖਿਆ ਹੁੰਦਾ ਗੁਰੂ ਜੀ, ਜਿਹੜਾ ਸਤਿਗੁਰੂ ਹੈ ਉਹਨੂੰ ਇਹ ਲਿਖਵਾਉਣ ਦੀ ਲੋੜ ਨਹੀਂ। ਕਿਉਂ? ਸਤਿਗੁਰੂ ਹੈ ਹੀ ਉਹ ਜਿਹੜਾ ਸਾਰਿਆਂ ਨੂੰ ਗਲਵੱਕੜੀ ਪਾਉਂਦਾ ਹੈ। ਸਤਿਗੁਰੂ ਹੈ ਹੀ ਉਹ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਨਾਨਕ ਸਤਿਗੁਰ ਐਸਾ ਜਾਣੀ ਹੈ ਜੋ ਸਭ ਸੇ ਲੈ ਮਿਲਾਏ ਜੀਉ। ਹੁਣ ਜਿਹੜਾ ਸਭ ਸੇ ਅੱਖਰ ਹੈ ਨਾ, ਇਹਦੇ ਵਿੱਚੋਂ ਕੋਈ ਬਾਹਰ ਨਹੀਂ ਰਹਿ ਜਾਂਦਾ। ਗੁਰੂ ਹੈ ਹੀ ਉਹ, ਗੁਰੂ ਜਾਣਨਾ ਹੀ ਉਹਨੂੰ ਹੈ ਜਿਹੜਾ ਸਭ ਨੂੰ ਆਪਣੀ ਗਲਵੱਕੜੀ ਦੇ ਵਿੱਚ ਲੈਂਦਾ ਹੈ, ਜਿਹੜਾ ਸਭ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਫਿਰ ਇੱਕ ਹੋਰ ਗੱਲ ਧਿਆਨ ਵਿੱਚ ਰੱਖਣੀ, ਸਤਿਗੁਰੂ ਦਾ ਅਸੀਂ ਕਹਿੰਦੇ ਹਾਂ ਵੀ ਬੁਰਾ ਸੋਚਣ ਵਾਲੇ ਬੜੇ ਨੇ ਤੇ ਬੁਰਾ ਸੋਚਦੇ ਵੀ ਨੇ ਸਾਡੇ ਹਿਸਾਬ ਨਾਲ। ਸਤਿਗੁਰੂ ਦਾ ਬੁਰਾ ਸੋਚਦੇ ਨੇ, ਪਰ ਮਹਾਰਾਜ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਸਤਿਗੁਰੂ ਦਾ ਬੁਰਾ ਸੋਚਣ ਵਾਲੇ ਸਤਿਗੁਰੂ ਦਾ ਬੁਰਾ ਬੇਸ਼ੱਕ ਸੋਚੀ ਜਾਣ, ਪਰ ਸਤਿਗੁਰੂ ਸਭਨਾ ਦਾ ਭਲਾ ਮਨਾਉਂਦੇ ਨੇ। ਇੱਥੇ ਇੱਕ ਗੱਲ ਹੋਰ ਧਿਆਨ ਰੱਖਣੀ, ਜਿਹੜਾ ਕੱਲ੍ਹ ਦਿਹਾੜਾ ਆ ਰਿਹਾ ਹੈ ਨਾ, ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ, ਉਸ ਨੂੰ ਵੀ ਧਿਆਨ ਵਿੱਚ ਰੱਖੀਏ। ਜਿੰਨੀਆਂ ਘਟਨਾਵਾਂ ਨੇ ਬਣਾਉਣ ਵਾਲਿਆਂ ਨੇ ਬਣਾ ਲਈਆਂ, ਸਤਿਗੁਰਾਂ ਦੇ ਨਾਲ ਜੋੜ ਦਿੱਤੀਆਂ, ਪਰ ਸਤਿਗੁਰਾਂ ਦੇ ਬਾਰੇ ਆਪਾਂ ਬਾਰੀ ਵਿੱਚ ਪੜ੍ਹਦੇ ਹਾਂ, ਸਤਿਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਸਭ ਦਾ ਭਲਾ ਮਨਾਉਂਦੇ ਨੇ, ਬੇਸ਼ੱਕ ਕੋਈ ਬੁਰਾ ਉਹਨਾਂ ਬਾਰੇ ਸੋਚੀ ਜਾਵੇ, ਪਰ ਸਤਿਗੁਰੂ ਦਾ ਬੁਰਾ ਕੋਈ ਨਹੀਂ ਕੁਝ ਕਰ ਸਕਦਾ। ਹਾਂ ਇੱਕ ਗੱਲ ਹੈ, ਸਤਿਗੁਰ ਨੂੰ ਜਿਹਾ ਕੋਈ ਇੱਛਦਾ ਤਿਹਾ ਫਲ ਪਾਵੇ ਕੋਈ। ਸਤਿਗੁਰੂ ਨਾਲ ਜਿਹੋ ਜੀ ਭਾਵਨਾ ਲੈ ਕੇ ਕੋਈ ਆਪਣੇ ਆਪ ਨੂੰ ਦਿਆਵੇਗਾ, ਸਤਿਗੁਰ ਕੋਲ ਆਵੇਗਾ, ਉਸ ਦੀ ਭਾਵਨਾ ਸਤਿਗੁਰੂ ਦੇ ਦਰ ਤੋਂ ਪੂਰੀ ਹੋ ਜਾਂਦੀ। ਅੱਜ ਬਚਨ ਆਇਆ ਸ਼ੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਕਰ ਆਣ। ਸ਼ੇਖ, ਮੈਂ ਪਿਛਲੇ ਵਾਰੀ ਵੀ ਬੇਨਤੀ ਕੀਤੀ ਸੀ, ਅੱਖਰ ਮਾੜਾ ਨੇ, ਬੜਾ ਹੀ ਸਤਿਕਾਰਯੋਗ ਹੈ, ਜਿਵੇਂ ਸਾਡੇ ਧਰਮ ਵਿੱਚ ਸਿੰਘ ਸਾਹਿਬ ਜਥੇਦਾਰ ਗਿਆਨੀ ਜੀ, ਇਹ ਅੱਖਰ ਸਤਿਕਾਰਯੋਗ ਨੇ। ਮੁਸਲਮਾਨਾਂ ਦੇ ਧਰਮ ਵਿੱਚ ਮਜ਼ਹਬ ਵਿੱਚ ਇਹ ਅੱਖਰ ਬੜੇ ਸਤਿਕਾਰਯੋਗ ਨੇ, ਤੇ ਆਪ ਜੀ ਸਲੋਕ ਸ਼ੇਖ ਫਰੀਦ ਜੀ ਕੇ ਜਾਂ ਜੀਓ ਕੇ। ਹੁਣ ਇਹ ਸ਼ਬਦ ਸਤਿਕਾਰਯੋਗ ਹੈ, ਪਰ ਇੱਥੇ ਜਿਸ ਸ਼ੇਖ ਦੀ ਗੱਲ ਕੀਤੀ ਜਾ ਰਹੀ ਹੈ, ਸਤਿਗੁਰੂ ਨੂੰ ਜ਼ਾਰਾ ਪਤਾ ਹੈ ਕਿ ਇਹ ਨਗਰ ਦੇ ਮਰਵਾਹੇ ਜਿਹੜੇ ਨੇ ਉਹਨਾਂ ਨੂੰ ਭੜਕਾਉਂਦਾ ਹੈ, ਸਤਿਗੁਰੂ ਜੀ ਨੂੰ ਪਤਾ ਹੈ। ਪਰ ਸਤਿਗੁਰੂ ਫੇਰ ਆਪਣੇ ਸੁਭਾਅ ਦੇ ਮੁਤਾਬਕ ਇਸ ਉੱਤੇ ਵੀ ਭਲਾ ਕਰ ਰਹੇ ਨੇ। ਆ ਜਿਹੜੇ ਬਖਸ਼ ਬਚਨ ਨੇ ਨਾ, ਨਹੀਂ ਤਾਂ ਆਪਾਂ ਕਹਿੰਦੇ ਹਾਂ ਵੀ ਕਰੇ ਮਰੇ ਜੋ ਕਰਦਾ ਕਰੀ ਜਾਏ, ਨਹੀਂ ਸਾਡੀ ਆਦਤ ਇਹ ਆ, ਪਰ ਗੁਰੂ ਮਹਾਰਾਜ ਉਸ ਬੁਰੇ ਆਦਮੀ ਦਾ ਵੀ ਜਿਸ ਦੇ ਅੰਦਰ ਬੁਰਿਆਈ ਹੈ, ਸਤਿਗੁਰੂ ਬਾਰੇ ਉਹ ਬੁਰਾ ਸੋਚਦਾ ਹੈ, ਉਸ ਦਾ ਵੀ ਭਲਾ ਕਰ ਰਹੇ ਨੇ। ਉਹਨੂੰ ਆਖਦੇ ਨੇ ਵੀ ਬੁਰਿਆਈ ਵਾਲਾ ਪਾਸਾ ਛੱਡ, ਇਹ ਗੱਲਾਂ ਚੰਗੀਆਂ ਨਹੀਂ। ਕਿਉਂਕਿ ਮੈਂ ਬੇਨਤੀ ਕਰਾਂ ਸਾਧ ਸੰਗਤ, ਕੱਲ ਸ਼ਹੀਦੀ ਪੁਰਬ ਹੈ, ਹਰ ਵੀਰ ਨੇ ਜਿੰਨੇ ਵੀ ਕਥਾ ਕਰਨੀ ਹੈ ਇਹ ਸ਼ਬਦ ਕੋਟ ਕਰਨੇ ਨੇ। ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਾਬਾ ਪ੍ਰਿਥੀ ਚੰਦ ਨੂੰ ਸੰਬੋਧਨ ਕਰਕੇ ਉਚਾਰਨ ਕੀਤੇ ਨੇ, ਹੈ ਤਾਂ ਗਲਤ ਪਾਸੇ ਤੁਰਿਆ ਹੋਇਆ ਨਾ। ਨਾ ਬਾਪੂ ਦਾ ਲਿਹਾਜ਼ ਕਰ ਰਿਹਾ, ਨਾ ਭਰਾਵਾਂ ਦਾ ਲਿਹਾਜ਼ ਕਰ ਰਿਹਾ। ਪਰ ਮਹਾਰਾਜ ਨੇ ਇੱਕ ਗੱਲ ਸਮਝਾ ਦਿੱਤੀ, ਬੁਰਾ ਕਰਨ ਵਾਲੇ ਨੂੰ ਆਪਣੇ ਪੁੱਤਰ ਨੂੰ ਵੀ ਕਹਿ ਦਿੱਤਾ ਵੀ ਜਿਹੜੇ ਰਾਹ ਤੋਂ ਤੁਰ ਪਿਆ ਨਾ, ਤੇਰਾ ਰਾਹ ਗਲਤ ਹੈ, ਰਾਹ ਨਹੀਂ ਠੀਕ, ਇਸ ਰਾਹ ਤੈਨੂੰ ਤੁਰਨਾ ਨਹੀਂ ਚਾਹੀਦਾ। ਤੇ ਨਾਲ ਹੀ ਕਹਿ ਦਿੱਤਾ ਵੀ ਜਿਸ ਵਸਤੂ ਨੇ, ਜਿਸ ਧਨ ਪਦਾਰਥ ਨੇ ਤੈਨੂੰ ਇਸ ਰਾਹ ਪਾਇਆ, ਉਹ ਵੀ ਸਾਥ ਦੇਣ ਵਾਲੀ ਨੇ। ਬਚਨ ਪੜ੍ਹਦੇ ਆ ਨਾ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਉਂ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੇ ਨਾ ਆਪ। ਹੁਣ ਜਿਨ੍ਹਾਂ ਜਿਨ੍ਹਾਂ ਨੇ ਵੀ ਬੁਰਾ ਚਿਤਵਿਆ, ਇਹ ਮਾੜਾ ਕਰਮ ਕੀਤਾ, ਉਹਨਾਂ ਨੂੰ ਆਖ ਰਹੇ ਨੇ, ਅੱਗੋਂ ਆਉਣ ਵਾਲਿਆਂ ਨੂੰ ਵੀ ਪ੍ਰੇਰਨਾ ਕਰ ਰਹੇ ਨੇ, ਭਾਈ ਜਿਨ੍ਹਾਂ ਨੇ ਪਾਲ ਕੇ ਤੁਹਾਨੂੰ ਵੱਡਾ ਕੀਤਾ, ਜਿਨ ਕੇ ਜਨੇ ਬਡੀਰੇ ਤੋਂ ਮਹੋ, ਬਡੀਰੇ ਤੋਂ ਪਾਪ ਵੱਡੇ, ਤੁਹਾਨੂੰ ਵੱਡਾ ਕੀਤਾ, ਉਹਨਾਂ ਨਾਲ ਲੜਨਾ ਪਾਪ ਹੈ, ਨਹੀਂ ਲੜਨਾ। ਮਹਾਰਾਜ ਬੁਰਿਆਂ ਨੂੰ ਵੀ ਸੁਧਾਰਨ ਦੀ ਗੱਲ ਕਰਦੇ ਨੇ। ਬੁਰਿਆਂ ਨਾਲ ਬੁਰਿਆਈ ਤਾਂ ਹਰ ਇੱਕ ਕਰ ਲਵੇਗਾ, ਬੁਰਿਆਂ ਨਾਲ ਬੁਰਿਆਈ ਤਾਂ ਹਰ ਬੰਦਾ ਕਰ ਲਏਗਾ, ਪਰ ਬੁਰਿਆਂ ਨੂੰ ਸੁਧਾਰਨ ਵਾਲੇ ਪਾਸੇ ਲਿਆਉਣਾ, ਠੀਕ ਰਾਹ ਵਾਲੇ ਪਾਸੇ ਲਿਆਉਣਾ, ਇਹ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਘਰ ਦੀ ਗੱਲ ਹੈ। ਸਤਿਗੁਰੂ ਵਿਗੜਿਆਂ ਨੂੰ ਜਿਹੜੇ ਗਲਤ ਰਾਹ ਤੇ ਤੁਰ ਪਏ ਨੇ, ਉਹਨਾਂ ਨੂੰ ਸਿੱਧੇ ਰਾਹ ਤੇ ਤੁਰਨ ਦੀ ਪ੍ਰੇਰਨਾ ਕਰਦੇ ਨੇ। ਐਸੋ ਇਹ ਸੰਸਾਰ ਪੇਖਣਾ, ਰਹਿਣ ਕੋ ਪਈਆ ਰੇ, ਸੂਧੇ ਸੂਧੇ ਰੇਗ ਚਲੋ ਤੁਮ, ਸਿੱਧੇ ਸਿੱਧੇ ਰਾਹ, ਨਤਰ ਕੋ ਧੱਕਾ ਦਿਵਈਆ ਰੇ, ਨੀ ਤਾਂ ਕੋਝਾ ਧੱਕਾ ਲੱਗਣ ਦਾ ਡਰ ਹੈ। ਸ਼ੇਖ ਨੂੰ ਕਹਿ ਰਹੇ ਨੇ, ਤੇਰੀ ਪਦਵੀ ਬੜੀ ਉੱਚੀ ਹੈ, ਤੈਨੂੰ ਲੋਕ ਸ਼ੇਖ ਕਹਿੰਦੇ ਨੇ, ਪਰ ਜਿਹੜਾ ਤੂੰ ਚਫੇਰ ਗੜੀਆ ਬਣਿਆ ਹੋਇਆ ਨਾ, ਚਫੇਰ ਗੜੀਆ, ਚੋ ਚੁੱਕਿਆ ਚੋਵਾਇਆ, ਚੁੱਕਿਆ ਚੁਕਾਇਆ, ਤੂੰ ਜਿਹੜੇ ਕੰਮ ਕਰਦਾ ਪਿਆ ਹੈ, ਇਹ ਪਿਆਰਿਆ ਕੰਮ ਜਿਹੜੇ ਨੇ ਨਾ ਛੱਡ ਦੇ, ਤੇ ਆਪਣੇ ਮਨ ਨੂੰ ਟਿਕਾ, ਗੁਰੂ ਦੇ ਚਰਨਾਂ ਨਾਲ ਜੋੜ, ਵਾਹਿਗੁਰੂ ਦੇ ਚਰਨਾਂ ਨਾਲ ਜੋੜ, ਤੇ ਫਿਰ ਇਹ ਟਿਕੇਗਾ। ਕਿਉਂਕਿ ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਘੋੜੀਐ ਚਾਂਦ ਭੱਟ, ਇਹ ਗੁਰਬਾਣੀ ਦੇ ਬਚਨ ਨਹੀਂ, ਇਹ ਚਾਂਦ ਭੱਟ ਹੈ ਜਿਸ ਦੇ ਇਹ ਬਚਨ ਨੇ, ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਘੋੜੀਐ, ਕਿਉਂ ਚੰਗਿਆਈ ਆਲਕ ਕਰੈ ਬੁਰਿਆਈ ਹੋਏ ਸੇਰ। ਇਹ ਜਿਹੜਾ ਮਨ ਹੈ ਚੰਗੇ ਪਾਸੇ ਵੱਲ ਤੁਰਦਿਆਂ ਆਲਕ ਕਰਦਾ, ਕਿਉਂਕਿ ਇੱਕ ਔਗੜ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ, ਦੁਨੀਆਂ ਵਾਲੇ ਪਾਸੇ ਤੁਰਨਾ, ਨੀਵੇਂ ਪਾਸੇ ਤੁਰਨਾ, ਨੀਵੇਂ ਵਿਚਾਰ ਬਣਾਉਣੇ, ਇਹ ਕੋਈ ਔਖੇ ਨਹੀਂ। ਹਾਂ, ਰੱਬ ਵਾਲੇ ਪਾਸੇ ਤੁਰਨਾ ਜਿਹੜਾ ਹੈ, ਇਹ ਕੰਮ ਔਖਾ ਹੈ। ਹੁਣ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਐ ਸੇਖ ਤੂੰ ਚਫੇਰ ਗੜੀਆ ਹੈ, ਚੁੱਕਿਆ ਚੁਕਾਇਆ ਹੈ, ਤੈਨੂੰ ਅਸੀਂ ਪ੍ਰੇਰਨਾ ਇਹ ਕਰਦੇ ਹਾਂ ਕਿ ਆਪਣਾ ਮਨ ਜਿਹੜਾ ਨਾ ਉਹਨੂੰ ਟਿਕਾ, ਕਿਉਂਕਿ ਮਨ ਦੀ ਹਾਲਤ ਹੈ ਕਬ ਹੂੰ ਜੀੜਾ ਊਬ ਚੜਤ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਮਹਾਰਾਜ ਆਖਦੇ ਨੇ ਇਹਨੂੰ ਇੱਕ ਜਗ੍ਹਾ ਟਿਕਾ, ਆਪਣੇ ਮਨ ਨੂੰ ਭੜਕਣ ਤੋਂ ਬਚਾ। ਹੁਣ ਬਚਣ ਦਾ ਤਰੀਕਾ ਕੀ ਹੈ? ਸਾਧ ਸੰਗਤ, ਅਸੀਂ ਵੀ ਕਈ ਵਾਰੀ ਕਹਿੰਦੇ ਹਾਂ ਮਨ ਨਹੀਂ ਟਿਕਦਾ, ਅਸੀਂ ਵੀ ਕਹਿੰਦੇ ਹਾਂ ਮਨ ਟਿਕਾਓ, ਪਰ ਇਹ ਗੱਲੀ ਬਾਤੀ ਨਹੀਂ। ਮਨ ਜਿਹੜਾ ਹੈ ਨਾ ਇਹ ਗੱਲੀ ਬਾਤੀ ਨਹੀਂ ਟਿਕਣਾ। ਸਤਿਗੁਰੂ ਨੇ ਕੇਵਲ ਕਮਜ਼ੋਰੀ ਨਹੀਂ ਦੱਸੀ ਸ਼ੇਖ ਦੀ, ਬਲਕਿ ਨਾਲ ਦੱਸਿਆ ਜੇ ਮਨ ਟਿਕਾਣਾ ਚਾਹੁੰਦਾ ਹੈ ਤੇ ਫਿਰ ਆਹ ਤਰੀਕਾ ਆਪਣੇ ਜੀਵਨ ਦੇ ਅੰਦਰ ਵਰਤ।
ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ।
ਏਹੜ ਤੇਹੜ, ਇਧਰ ਉਧਰ ਦੀਆਂ ਗੱਲਾਂ, ਟੇਢੀਆਂ ਗੱਲਾਂ, ਟੇਢੀਆਂ ਗੱਲਾਂ ਜਿਹੜੀਆਂ ਨਾ ਇਹਨਾਂ ਨੂੰ ਛੱਡ ਦੇ ਤੇ ਗੁਰੂ ਦੇ ਸ਼ਬਦ ਨੂੰ ਪਹਿਚਾਣ। ਗੁਰੂ ਦੇ ਸ਼ਬਦ ਨਾਲ ਆਪਣੀ ਜਾਨ ਪਹਿਚਾਣ ਬਣਾ। ਪਿਆਰਿਓ, ਗੁਰੂ ਦਾ ਸ਼ਬਦ ਪੜ੍ਹਨਾ ਵੀ ਔਖਾ ਹੈ, ਗਾਣਾ ਵੀ ਔਖਾ ਹੈ ਤੇ ਸੁਣਨਾ ਵੀ ਔਖਾ ਹੈ। ਫਿਰ ਬੇਨਤੀ ਕਰਦੇ ਵਾ, ਕੰਮ ਤਿੰਨੇ ਹੀ ਔਖੇ ਹਨ, ਪਰ ਜੇ ਗੁਰੂ ਕਿਰਪਾ ਕਰੇ, ਗੁਰੂ ਦਾ ਸ਼ਬਦ ਪੜ੍ਹ ਵੀ ਲਈਏ, ਸੁਣ ਵੀ ਲਈਏ, ਸੁਣਾ ਵੀ ਦਈਏ, ਇੱਥੇ ਰੁਕਣਾ ਨਹੀਂ। ਮਹਾਰਾਜ ਆਖਦੇ ਨੇ ਇਹ ਕੰਮ ਵੀ ਕਰ, ਕਿਉਂਕਿ ਗਾਵੀਏ ਸੁਣੀਏ, ਅਗਲੀ ਗੱਲ ਮਨ ਰੱਖੀਏ ਪਾਓ, ਕਿਉਂਕਿ ਕਿਆ ਪੜ੍ਹੀਏ ਕਿਆ ਗੁਣੀਏ ਕਿ ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਇਹ ਧਿਆਨ ਰੱਖਣਾ, ਅਸੀਂ ਗੁਰੂ ਦਾ ਸ਼ਬਦ ਪੜ੍ਹਨਾ, ਪਰ ਜੋ ਗੁਰੂ ਦਾ ਸ਼ਬਦ ਕਹਿ ਰਿਹਾ ਉਹਨੂੰ ਜੀਵਨ ਦੇ ਅੰਦਰ ਹੰਡਾਉਣਾ, ਵਰਤਣਾ। ਮਹਾਰਾਜ ਇਸੇ ਵਾਸਤੇ ਆਖਦੇ ਨੇ, ਪਾਵਨ ਬਾਣੀ ਦੇ ਆਪਾਂ ਬਚਨ ਬਹੁਤ ਵਾਰੀ ਪੜ੍ਹਦੇ ਹਾਂ, ਗੁਰੂ ਮਹਾਰਾਜ ਆਖਦੇ ਨੇ ਗਾਉਣਾ ਵੀ ਔਖਾ ਹੈ, ਪੜ੍ਹਨਾ ਵੀ ਔਖਾ ਹੈ, ਸੁਣਨਾ ਵੀ ਔਖਾ ਹੈ, ਪਰ ਇਸ ਤੋਂ ਅਗਲਾ ਸ਼ਬਦ ਜਿਹੜਾ ਨਾ ਉਹਨੂੰ ਧਿਆਨ ਵਿੱਚ ਰੱਖਣਾ। ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਆਹ ਕੰਮ ਕਰਨਾ, ਕਿਉਂਕਿ ਜਿੱਥੇ ਦੋ ਕੰਮ ਕਹਿਣੇ ਨਾ, ਪੂਜਾ ਅਕਾਲ ਕੀ, ਦੀਦਾਰ ਖਾਲਸੇ ਦਾ, ਉੱਥੇ ਨਾਲ ਕਹਿ ਪਰਚਾ ਸ਼ਬਦ ਦਾ, ਪਰਚਾ ਸ਼ਬਦ ਦਾ, ਸ਼ਬਦ ਨਾਲ ਆਪਣਾ ਪ੍ਰੀਚਿਆ ਕਰਨਾ, ਸ਼ਬਦ ਨਾਲ ਜਾਣ ਪਹਿਚਾਨ ਬਣਾਉਣੀ, ਕਿਉਂਕਿ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ, ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦੇ ਜੱਗ ਬਹੁਰਾਨ। ਮਹਾਰਾਜ ਆਖਦੇ ਨੇ ਇਧਰ ਉਧਰ ਦੀਆਂ ਗੱਲਾਂ ਛੱਡ। ਤੇ ਸਵੇਰੇ ਜਦੋਂ ਮੈਂ ਪੰਗਤੀ ਪੜ੍ਹ ਰਿਹਾ ਸੀ ਨਾ, ਵੀ ਟੇਢੀਆਂ ਗੱਲਾਂ ਛੱਡ ਦੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸ਼ਬਦ ਗੌੜੀ ਰਾਗ ਦਾ ਮੇਰੇ ਸਾਹਮਣੇ ਆਇਆ, ਜੋ ਪਰਾਇਓ ਸੋ ਆਪਣ, ਜੋ ਤਜ ਛੋਡਨ ਤੇ ਸਿਉ ਮਨ ਰਚਨਾ, ਕਹੋ ਗੁਸਾਈ ਮਿਲੀਐ ਕੇ, ਕਹੋ ਗੁਸਾਈ ਨਹੀਂ, ਕਹੋ ਗੁਸਾਈ ਮਿਲੀਐ ਕੇ, ਜੋ ਵਿਵਰਜਤ ਤੇ ਸਿਉਨੇ ਰੱਬ ਨੂੰ ਕਿਵੇਂ ਮਿਲ ਗਏ? ਦੱਸੋ, ਕਹੋ, ਦੱਸੋ ਗੁਸਾਈ ਮਾਲਕ ਨੂੰ ਕਿਵੇਂ ਮਿਲ ਗਏ? ਜਿਹੜੀ ਗੱਲ ਪਾਸੋਂ ਵਰਜਿਆ ਜਾਂਦਾ ਹੈ ਅਸੀਂ ਉਹ ਕਰਦੇ, ਅਸੀਂ ਉਹ ਕਰਦੇ। ਕਹੋ ਗੁਸਾਈ, ਕਹੋ ਗੁਸਾਈ ਮਿਲੀਏ ਕਿ ਜੋ ਵਿਵਰਜਤ ਤੇ ਸਿਉਨੇ। ਫਿਰ ਅੱਗੇ ਆਖਿਆ, ਝੂਠ ਬਾਤ ਸਾ ਸੱਚ ਕਰ ਜਾਤੀ, ਸਤ ਹੋਵਰ ਮਨ ਲੱਗੇ ਨਾ ਰਾਤੀ। ਹੁਣ ਇੱਥੇ ਰਾਤੀ ਦਾ ਅਰਥ ਕੀ ਹੋਵੇਗਾ? ਰਤਾ ਪਰ। ਇੱਥੇ ਰਾਤੀ ਦਾ ਭਾਵ ਰਾਤ ਨਹੀਂ, ਇੱਥੇ ਆਵੇਗਾ ਰਾਤੀ ਦਾ ਭਾਵ ਰਤਾ ਪਰ। ਝੂਠ ਬਾਤ ਜਿਹੜੀ ਉਹਨੂੰ ਸੱਚਾ ਕਰਕੇ ਮੰਨੀ ਬੈਠੇ ਹਾਂ, ਜਿਹੜੀ ਸੱਚ ਹੈ ਵਾਹਿਗੁਰੂ ਦਾ ਨਾਮ, ਗੁਰੂ ਦਾ ਸ਼ਬਦ, ਉਸ ਨਾਲ ਰਤਾ ਭਰ ਵੀ ਪਿਆਰ ਨਹੀਂ ਪਾਉਂਦੇ। ਫਿਰ ਅੱਗੇ ਦੱਸਿਆ, ਬਾਵੇ ਮਾਰਗ ਟੇਢਾ ਚੱਲਣਾ, ਸੀਧਾ ਛੋੜ ਅਪੂਠਾ ਬੁਣਨਾ। ਇੱਥੇ ਮਹਾਰਾਜ ਆਖਦੇ ਨੇ, ਏਹੜ ਤੇਹੜ ਛੱਡ ਤੋਂ ਗੁਰ ਕਾ ਸ਼ਬਦ ਪਛਾਣ, ਪਛਾਣ। ਬਾਵੇ ਮਾਰਗ ਟੇਢਾ ਚੱਲਣਾ, ਸੀਧਾ ਛੋੜ ਅਪੂਠਾ ਬੁਣਨਾ। ਪਰ ਅਖੀਰ ਵਿੱਚ ਆਖਿਆ, ਦੋਹਾਂ ਸਿਰਿਆਂ ਕਾ ਖਸਮ ਪ੍ਰਭ ਸੁਆਮੀ, ਦੋਹਾਂ ਸਿਰਿਆਂ ਕਾ ਖਸਮ ਪ੍ਰਭ ਆਪ। ਉਹ ਵਾਹਿਗੁਰੂ ਪਰਮਾਤਮਾ ਹੀ ਸਿੱਧੇ ਰਾਹ ਪਾਉਣ ਵਾਲਾ, ਉਹ ਵਾਹਿਗੁਰੂ ਪਰਮਾਤਮਾ ਹੀ ਪੁੱਠੇ ਰਾਹ ਪਾਉਣ ਵਾਲਾ। ਫਿਰ ਕੀ ਕਰਨਾ? ਵਾਹਿਗੁਰੂ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ, ਮਾੜੇ ਕੰਮਾਂ ਤੋਂ ਬਚਣ ਦੇ ਲਈ, ਚੰਗੇ ਕੰਮਾਂ ਦੀ ਪ੍ਰੇਰਣਾ ਲੈਣ ਦੇ ਲਈ। ਮਹਾਰਾਜ ਕਿਰਪਾ ਕਰਦੇ ਨੇ, ਮਨ ਨੂੰ ਟਿਕਾ, ਮਨ ਨੂੰ ਇੱਕ ਥਾਂ ਤੇ ਟਿਕਾ। ਆਹ ਦੂਜੀਆਂ ਗੱਲਾਂ ਜਿਹੜੀਆਂ ਨੇ, ਚਫੇਰ ਗੜੀਏ ਵਾਰੀਆਂ, ਚੁੱਕਣ ਚੁਕਾਉਣ ਵਾਰੀਆਂ, ਇਹਨਾਂ ਨੂੰ ਛੱਡ, ਟੇਢੀਆਂ ਗੱਲਾਂ ਛੱਡ ਦੇ। ਕੇਵਲ ਤੇ ਕੇਵਲ ਗੁਰੂ ਦੇ ਸ਼ਬਦ ਨਾਲ ਪਹਿਚਾਨ ਬਣਾ। ਜਦੋਂ ਸ਼ਬਦ ਨਾਲ ਪਹਿਚਾਨ ਬਣਾਵੇਗਾ, ਤੈਨੂੰ ਸਮਝ ਆਵੇਗੀ। ਮਹਾਰਾਜ ਆਖਦੇ ਨੇ, ਡਿੱਗਣ ਡੋਲਾ ਤੋ ਲਓ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰ ਆਪਣੇ ਤੋ ਪਾਏ ਵਿਸ਼ਰਮ। ਕਿਉਂਕਿ ਅਸਥਿਰ ਰਹੋ, ਡੋਲੋ ਮਤ ਕਬਹੁ, ਗੁਰ ਕੈ ਬਚਨ ਆਧਾਰ। ਗੁਰੂ ਕੇ ਬਚਨਾਂ ਨੂੰ ਆਧਾਰ ਬਰਾ, ਤੈਨੂੰ ਪ੍ਰੇਰਣਾ ਮਿਲੇਗੀ। ਤੂੰ ਮੇਰੋ ਮੇਰ ਪਰਵ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਕਿਹੜਾ ਤਸੱਈਆ ਨਹੀਂ ਦਿੱਤਾ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ? ਪਰ ਪਿਆਰਿਓ, ਮਹਾਰਾਜ ਅਖੀਰ ਤੱਕ ਨਹੀਂ ਡੋਲੇ। ਆਪ ਜੀ ਇਹ ਵੀ ਪੜ੍ਹਦੇ ਹੋ ਨਾ ਵੀ ਲੱਤਾਂ ਦੇ ਮਾਸ, ਸਰੀਰ ਦਾ ਮਾਸ ਸਭ ਜਿਹੜਾ ਸੀ ਉਹ ਉਤਰ ਗਿਆ, ਕੇਵਲ ਹੱਡ ਰਹਿ ਗਏ, ਪਰ ਅੰਦਰ ਅਜੇ ਵੀ ਇਹ ਟੇਕ ਹੈ। ਡੰਡੋਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਮਹਾਰਾਜ ਆਖਦੇ ਨੇ, ਟੇਢੀਆਂ ਗੱਲਾਂ ਛੱਡ ਦੇ ਇਧਰ ਉਧਰ ਦੀਆਂ, ਗੁਰੂ ਦੇ ਸ਼ਬਦ ਨਾਲ ਆਪਣੀ ਪਹਿਚਾਨ ਬਣਾ।
ਸਤਿਗੁਰ ਅੱਗੇ ਟਹਿ ਪਉ, ਸਭ ਕਿਛੁ ਜਾਣੈ ਜਾਣ।
ਬੰਦਾ ਬੰਦੇ ਤੋਂ ਡਰੀ ਜਾ ਰਿਹਾ, ਬੰਦਾ ਬੰਦੇ ਤੋਂ ਡਰੀ ਜਾ ਰਿਹਾ। ਬੰਦਾ ਕਹਿ ਦੇਵੇ ਸ਼ਰਾਬ ਨਹੀਂ ਪੀਣੀ, ਡਰੇਗਾ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਜੋਤ, ਸਤਿਗੁਰੂ ਇਹ ਕਹਿ ਦੇਣ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ। ਨੁਕਸਾਨ ਨਹੀਂ ਨਾ ਆਪਣੇ ਦੀ ਨਾ ਪਰਾਏ ਦੀ। ਆ ਜਿਹੜੇ ਧੂਤ ਹੋਏ ਹੁੰਦੇ ਨੇ ਨਸ਼ਿਆਂ ਵਿੱਚ, ਨਾ ਭੈਣ ਦੀ, ਨਾ ਮਾਂ ਦੀ, ਨਾ ਘਰਵਾਰੀ ਦੀ ਕਿਸੇ ਦੀ ਇੱਜ਼ਤ ਰੱਖਦੇ ਨੇ, ਊਲ ਜਲੂਲ ਬੋਲੀ ਜਾਣਗੇ। ਮਹਾਰਾਜ ਆਖਦੇ ਨੇ, ਜਿਤ ਪੀਤੈ ਮਤ ਦੂਰ ਹੋਏ ਬਰਲ ਪਵੈ ਵਿਚ ਆਏ ਆਪਣ ਪਰਾਇਆ ਨਾ ਪਛਾਣੀ ਖਸਮੋ ਤੱਕੇ ਖਾਏ ਝੂਠਾ ਮਦ ਮੂਲ ਨਾ ਪੀਚੈ ਬਿਲਕੁਲ ਹੀ ਮੂਲ ਦਾ ਭਾਵ ਬਿਲਕੁਲ ਹੀ ਇਹਨੂੰ ਰੱਦ ਦਿਓ ਨਹੀਂ ਪੀਣਾ ਝੂਠਾ ਮਦ ਮੂਲ ਨਾ ਪੀਚੈ ਜੇ ਕਾ ਪਾਰ ਵਸਾਏ ਬੰਦੇ ਹੋਣ ਦੇ ਨਾਤੇ ਨਹੀਂ ਪੀਣਾ ਆ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਕਿਸੇ ਜ਼ਿਮੀਦਾਰ ਦੇ ਖੇਤ ਵਿੱਚੋਂ ਡੰਡੀਆਂ ਹੁੰਦੀਆਂ ਸੀ ਲੰਘੇ ਜਾ ਰਹੇ ਸੀ ਉਹਨੂੰ ਮਸ਼ਕਰੀ ਸੁੱਜੀ ਮਜ਼ਾਕ ਤੇ ਕਹਿਣ ਲੱਗਾ ਸੰਜੀ ਮੌਸਮ ਬੜਾ ਵਧੀਆ ਤੇ ਸ਼ਰਾਬ ਸਾਹਮਣੇ ਕਰਕੇ ਕਹਿਣ ਲੱਗਾ ਘੁੱਟ ਲਾ ਲਓ ਬਾਬਾ ਜੀ ਕਹਿਣ ਲੱਗੇ ਕਮਲਿਆ ਤੁਰਦਿਆਂ ਫਿਰਦਿਆਂ ਕੰਮ ਨਹੀਂ ਹੁੰਦਾ ਤੁਰਦਿਆਂ ਫਿਰਦਿਆਂ ਇਹ ਕੰਮ ਨਹੀਂ ਹੁੰਦਾ ਕਿਤੇ ਬਹਿ ਕੇ ਕਰਾਂਗੇ ਹੁਣ ਉਹਨੇ ਸੋਚਿਆ ਵੀ ਸੰਤ ਜੀ ਫਸ ਗਏ ਮੇਰੇ ਨਾਲ ਸਹਿਮਤ ਹੋ ਗਏ ਕਹਿਣ ਲੱਗੇ ਇਹ ਕੰਮ ਕਿਤੇ ਬਹਿ ਕੇ ਕਰਾਂਗੇ ਨਾਲ ਲੈ ਲਿਆ ਦਰਖਤ ਆਇਆ ਤੇ ਦਰਖਤ ਦੇ ਥਾਲੇ ਪਾਣੀ ਚੱਲ ਰਿਹਾ ਸੀ ਖਾਲ ਜਿਹੜਾ ਸੀ ਹੁਣ ਬਾਬਾ ਜੀ ਕਹਿਣ ਲੱਗੇ ਇੱਥੇ ਬੈਠ ਤੇ ਲਿਆ ਪਿਆਲੇ ਵਿੱਚ ਪਾ ਉਹਨੇ ਪਾ ਦਿੱਤੀ ਕੋਲ ਕੁੱਤਾ ਬੈਠਾ ਹੋਇਆ ਸੀ ਛਾਵੇਂ ਤੇ ਮਹਾਂਪੁਰਸ਼ਾਂ ਨੇ ਉਹ ਪਿਆਲਾ ਜਿਹੜਾ ਸੀ ਉਹ ਚੁੱਕ ਕੇ ਕੁੱਤੇ ਦੇ ਅੱਗੇ ਰੱਖ ਦਿੱਤਾ ਹੁਣ ਕੁੱਤੇ ਨੇ ਸੁੰਘਿਆ ਤੱਕ ਵੀ ਨਹੀਂ ਫਿਰ ਧਿਆਨ ਦੇਵੇ ਸੁੰਘਿਆ ਤੱਕ ਵੀ ਨਹੀਂ ਤੇ ਮਹਾਰਾਜ ਕਹਿਣ ਲੱਗੇ ਇਹ ਤਾਂ ਕੁੱਤਾ ਹੈ ਤੇ ਤੂੰ 84 ਲੱਖ ਜ਼ੋਨ ਦਾ ਸਰਦਾਰ ਹੈ ਜਿਹੜਾ ਕੰਮ ਕੁੱਤਾ ਨਹੀਂ ਕਰਦਾ ਤੂੰ ਬੰਦਾ ਹੋਣ ਦੇ ਨਾਤੇ ਉਹਨੂੰ ਆਪਣੇ ਜੀਵਨ ਦੇ ਵਿੱਚ ਕਿਵੇਂ ਕਰਦਾ ਮੈਂ ਬੇਨਤੀ ਕਰ ਰਿਹਾ ਹਾਂ ਸਤਿਗੁਰੂ ਦੇ ਸ਼ਬਦ ਨੂੰ ਪਹਿਚਾਨਣ ਤੋਂ ਭਾਵ ਕੀ ਹੈ ਇਹ ਮਤ ਸਮਝੋ ਕਿ ਸਤਿਗੁਰੂ ਸਾਡੇ ਬਾਰੇ ਜਾਣਦੇ ਨਹੀਂ ਸਤਿਗੁਰੂ ਬਾਰੇ ਆਪਾਂ ਪੜ੍ਹਦੇ ਹਾਂ ਪ੍ਰਤੱਖ ਹਰ ਸਤਿਗੁਰੂ ਬਾਰੇ ਇਹ ਪੜ੍ਹਦੇ ਹਾਂ ਗੁਰ ਪਰਮੇਸ਼ਰ ਏਕੋ ਜਾਨ ਤੇ ਕੀ ਸਤਿਗੁਰੂ ਸਾਡੇ ਅੰਦਰ ਦੀ ਗੱਲ ਤੇ ਬਾਹਰ ਦੀ ਗੱਲ ਜਾਣਦੇ ਨੇ ਨਹੀਂ ਜਾਣਦੇ ਨੇ ਇਹ ਸਾਡਾ ਅਨਜਾਨਪੁਰਾ ਹੈ ਮਹਾਰਾਜ ਕਿਰਪਾ ਕਰਦੇ ਨੇ ਸਤਿਗੁਰੂ ਅੱਗੇ ਢਹਿ ਪਾਓ ਸਤਿਗੁਰੂ ਦਾ ਮੁਕਾਬਲਾ ਨਾ ਕਰ ਬਰਾਬਰੀ ਤੇ ਨਾ ਆ ਤੈਨੂੰ ਰੱਬ ਨੇ ਵਿਦਿਆ ਦਾਨ ਦੇ ਦਿੱਤਾ ਗਿਆਨ ਦੇ ਦਿੱਤਾ ਪਰ ਆਪਣੇ ਗਿਆਨ ਦੇ ਸਹਾਰੇ ਗੁਰੂ ਤੇ ਕਿੰਤੂ ਨਾ ਕਰ ਗੁਰੂ ਤੇ ਕਿੰਤੂ ਨਾ ਕਰ ਬਲਕਿ ਜਿਹੜੀ ਗੱਲ ਗੁਰੂ ਆਖਦੇ ਨੇ ਉਹਨੂੰ ਆਪਣੇ ਜੀਵਨ ਦੇ ਅੰਦਰ ਅਪਣਾ ਕਿਉਂਕਿ ਗੁਰਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰਸਿੱਖ ਕਰਨਾ ਇਹ ਸਿੱਖ ਦਾ ਕਰਮ ਹੈ ਗੁਰੂ ਜੋ ਆਖਦਾ ਉਹਨੂੰ ਮੰਨੇ ਉਹਨੂੰ ਪਹਿਚਾਣੇ ਕਿਉਂਕਿ ਮਹਾਰਾਜ ਨੇ ਇਸੇ ਵਾਸਤੇ ਕਿਹਾ ਹੈ ਨਾ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ ਜਾਣ ਪਹਿਚਾਣ ਬਣਾਉਣ ਤੋਂ ਭਾਵ ਕੀ ਜੋ ਗੁਰੂ ਕਹਿੰਦਾ ਉਹਨੂੰ ਮੰਨ ਤੇ ਸਾਰੇ ਸ਼ਬਦ ਦੇ ਅੰਦਰ ਨਿਤ ਦੀ ਕਰਨੀ ਦੱਸ ਕੇ ਅਖੀਰ ਵਿੱਚ ਕਹਿ ਦਿੱਤਾ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ ਮਹਾਰਾਜ ਆਖਦੇ ਨੇ ਸਤਿਗੁਰੂ ਅੱਗੇ ਢਹਿ ਪਾਓ ਸਤਿਗੁਰੂ ਦੇ ਅੱਗੇ ਆਪਣੇ ਆਪ ਨੂੰ ਸਿਲੈਂਡਰ ਕਰ ਦੇ ਤੇ ਆਖ ਸਤਿਗੁਰਾ ਜੋ ਮੈਂ ਕਹਿਣਾ ਹਾਂ ਉਹ ਕਰਾਂਗਾ ਜੋ ਮੈਂ ਕਹਿਣਾ ਉਹ ਕਰਾਂਗਾ ਆ ਮੈਂ ਕਈ ਵਾਰੀ ਬੇਨਤੀ ਕੀਤੀ ਵੀ ਅਰਦਾਸ ਆਪਾਂ ਸਾਰੀ ਮੁਕੰਮਲ ਕਰ ਲੈਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਮੱਥਾ ਟੇਕਦੇ ਹਾਂ ਫਿਰ ਦੋਹੜਾ ਪੜ੍ਹਦੇ ਹਾਂ ਫਿਰ ਮੱਥਾ ਟੇਕਦੇ ਹਾਂ ਇਸ ਦਾ ਭਾਵ ਕੀ ਹੈ ਪਹਿਲਾਂ ਗੁਰੂ ਕੇ ਪ੍ਰਚਾਰਕ ਗ੍ਰੰਥੀ ਸਿੰਘ ਆਨੰਦ ਕਾਰਜ ਤੋਂ ਪਹਿਲਾਂ ਬੱਚਿਆਂ ਨੂੰ ਸਿੱਖਿਆ ਦਿੰਦੇ ਸੀ ਗੁਰਬਾਣੀ ਦੇ ਆਧਾਰ ਤੇ ਨਾਲ ਕਹਿੰਦੇ ਸੀ ਤੁਹਾਨੂੰ ਮਨਜ਼ੂਰ ਨਾਲ ਕਹਿਣਾ ਮਨਜ਼ੂਰ ਤੇ ਜੇ ਮਨਜ਼ੂਰ ਹੈ ਤੇ ਮੱਥਾ ਟੇਕੋ ਨਾਲ ਇਹ ਕਹਿਣਾ ਜੇ ਮਨਜ਼ੂਰ ਹੈ ਤੇ ਮੱਥਾ ਟੇਕੋ। ਪਿਆਰਿਓ, ਜਦੋਂ ਆਪਾਂ ਅਰਦਾਸ ਕਰਦੇ ਹਾਂ, ਜਿਹੜਾ ਮੱਥਾ ਟੇਕਦੇ ਹਾਂ ਨਾ, ਉਸਦਾ ਭਾਵ ਇਹ ਹੁੰਦਾ ਹੈ ਕਿ ਜੋ ਕੁਝ ਅਸੀਂ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਕੇ ਅਕਾਲ ਪੁਰਖ ਸਤਿਗੁਰੂ ਕੀਤਾ ਹੈ ਨਾ ਬਚਨ, ਇਹਨੂੰ ਅਸੀਂ ਮੰਨਦੇ ਹਾਂ। ਮੱਥਾ ਟੇਕਣ ਤੋਂ ਭਾਵ ਇਹ ਹੈ, ਇਹ ਕੋਈ ਫਾਰਮੈਲਿਟੀ ਨਹੀਂ ਵੀ ਮੱਥਾ ਟੇਕ ਦਿੱਤਾ, ਨਹੀਂ। ਮੱਥਾ ਟੇਕਣ ਤੋਂ ਭਾਵ ਹੈ ਜੋ ਅਸੀਂ ਦੁਹਰਾਇਆ, ਜੋ ਅਸੀਂ ਸੁਣਿਆ, ਜੋ ਅਰਦਾਸੀਏ ਦੇ ਨਾਲ ਅਸੀਂ ਰਲ ਕੇ ਕਿਹਾ ਹੈ ਉਹਨੂੰ ਅਸੀਂ ਮੰਨਦੇ ਹਾਂ, ਉਸ ਉੱਤੇ ਵਿਸ਼ਵਾਸ ਕਰਦੇ ਹਾਂ, ਭਰੋਸਾ ਕਰਦੇ ਹਾਂ। ਮਹਾਰਾਜ ਆਖਦੇ ਨੇ ਸਤਿਗੁਰੂ ਅੱਗੇ ਢਹਿ ਪਓ ਤੇ ਢਹਿ ਕੇ ਇਹ ਸਮਝ ਕਿ ਗੁਰੂ ਮੇਰੇ ਬਾਰੇ ਸਭ ਕੁਝ ਜਾਣਦਾ ਹੈ, ਸਤਿਗੁਰੂ ਪਾਸੋਂ ਕੋਈ ਗੱਲ ਲੁਕੀ ਛਿਪੀ ਨਹੀਂ।
ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ।
ਆਸਾ ਮਨਸਾ, ਆਸ਼ਾਵਾਂ ਬਾਹਰ ਦੀਆਂ, ਮਨਸਾ ਅੰਦਰ ਦੇ ਫੁਰਨੇ। ਕਈ ਵਾਰੀ ਬੰਦਾ ਬਾਹਰੋਂ ਰੱਜਿਆ ਮਹਿਸੂਸ ਕਰਦਾ, ਅੰਦਰੋਂ ਭੁੱਖਾ ਹੁੰਦਾ। ਕਈ ਵਾਰੀ ਬੰਦਾ ਅੰਦਰੋਂ ਭੁੱਖਾ ਹੁੰਦਾ, ਬਾਹਰੋਂ ਰੱਜਿਆ ਹੁੰਦਾ। ਮਹਾਰਾਜ ਆਖਦੇ ਨੇ ਆਸਾ ਤੇ ਮਨਸਾ, ਇਹ ਵਾਸ਼ਨਾਵਾਂ ਆਪਣੀਆਂ ਬਾਹਰੀ ਵੀ ਤੇ ਅੰਦਰੂਨੀ ਵੀ, ਇਹਨਾਂ ਨੂੰ ਸਾੜ ਦੇ। ਹੁਣ ਸਤਸੰਗ ਕਹਿ ਤਾਂ ਮੈਂ ਵੀ ਦਿੱਤਾ, ਤੁਸੀਂ ਵੀ ਸੁਣ ਲਿਆ, ਤੁਸੀਂ ਵੀ ਕਈਆਂ ਨੂੰ ਕਹਿੰਦੇ ਹੋਵੋਗੇ ਵੀ ਆ ਮਾੜੇ ਕੰਮ ਛੱਡ ਦਿਓ। ਹੁਣ ਇਹ ਤਾਂ ਕਹਿ ਦਿੱਤਾ ਆਸਾ ਮਨਸਾ ਜਲਾਏ ਤੋਂ, ਇਹਨਾਂ ਨੂੰ ਸਾੜ ਦੇ, ਖਤਮ ਕਰ ਦੇ। ਪਰ ਹੋਣਗੀਆਂ ਕਿਵੇਂ? ਮਹਾਰਾਜ ਆਖਦੇ ਨੇ ਹੋਏ ਰਹੋ ਮਹਿਮਾਨ, ਮਹਿਮਾਨ ਬਣ ਜਾ ਇਸ ਸੰਸਾਰ ਵਿੱਚ। ਇਹ ਸਮਝ ਕਿ ਮੈਂ ਚਾਰ ਦਿਨਾਂ ਦਾ ਪ੍ਰਾਹੁਣਾ ਹਾਂ, ਜੋ ਉਪਜਿਓ ਸੋ ਬਿਨਸ ਹੈ ਪਰੂ ਆਜ ਕੇ ਕੌਣ ਪ੍ਰਾਹੁਣਾ। ਹੁਣ ਧਿਆਨ ਦੇਵਿਓ, ਬੇਸ਼ੱਕ ਪ੍ਰਾਹੁਣਾ ਘਰ ਵਿੱਚ ਆਵੇ, ਸਾਡੀ ਅਪਨਾਤ ਹੋਵੇ, ਅਸੀਂ ਪੁੱਛ ਲੈਂਦੇ ਹਾਂ ਕੀ ਖਾਓਗੇ। ਪ੍ਰਾਹੁਣਾ ਕਹਿੰਦਾ ਵੀ ਮੇਰੀ ਕੋਈ ਨਹੀਂ, ਇੱਥੇ ਮਰਜ਼ੀ ਚੱਲਣੀ, ਜੋ ਬਣਾਓਗੇ ਖਾ ਲਾਂਗਾ, ਜੋ ਬਣਾਓਗੇ। ਬਾਹਰੀ ਤੌਰ ਤੇ ਅਸੀਂ ਪੁੱਛ ਵੀ ਲੈਂਦੇ ਹਾਂ, ਪਰ ਦੱਸਣ ਵਾਲਾ ਜਿਹੜਾ ਪ੍ਰਾਹੁਣਾ ਹੈ ਨਾ, ਉਹ ਕਹਿੰਦਾ ਜੋ ਬਣਾਓਗੇ ਖਾ ਲਾਂਗੇ, ਜੋ ਤੁਸੀਂ ਖਾਓਗੇ ਮੈਂ ਵੀ ਖਾ ਲਾਂਗਾ। ਪ੍ਰਾਹੁਣੇ ਦੀ ਆਪਣੀ ਮਰਜ਼ੀ ਨਹੀਂ, ਉਹਨੇ ਕਿੱਥੇ ਬਹਿ ਕੇ ਕੀ ਖਾਣਾ ਹੈ, ਕਿਵੇਂ ਸੌਣਾ ਹੈ, ਕਿਵੇਂ ਰਹਿਣਾ ਹੈ, ਨਹੀਂ, ਪ੍ਰਾਹੁਣੇ ਦੀ ਮਰਜ਼ੀ ਨਹੀਂ, ਘਰ ਵਾਲਿਆਂ ਦੀ ਮਰਜ਼ੀ ਚੱਲਦੀ ਏ, ਜਿੱਥੇ ਮਰਜ਼ੀ ਸਵਾਨ, ਜੋ ਮਰਜ਼ੀ ਖਵਾਨ। ਤੇ ਜੇ ਆਪਾਂ ਪ੍ਰਾਹੁਣੇ ਬਣ ਜਾਈਏ ਸੰਸਾਰ ਵਿੱਚ, ਇਉਂ ਸਮਝ ਲਈਏ ਧਨ ਜੋਬਨ ਅਰ ਫੁੱਲੜਾ, ਨਾਠੀਅੜੇ ਦਿਨ ਚਾਰ ਨਾਠੀਅੜੇ। ਇਹ ਸ਼ਬਦ ਸਾਡੀ ਬੋਲੀ ਦਾ ਨਹੀਂ, ਸਾਡੀ ਵਰਤੋਂ ਵਿੱਚ ਬਹੁਤ ਘੱਟ ਆਉਂਦਾ। ਇਸ ਦਾ ਭਾਵ ਵੀ ਹੈ ਪ੍ਰਾਹੁਣੇ, ਨਾਠੀਅੜੇ ਪ੍ਰਾਹੁਣੇ। ਜੇ ਸਮਝੀਏ ਧਨ ਜੋਬਨ ਆ ਜਿਹੜਾ ਸਭ ਕੁਝ ਹੈ, ਫੁੱਲੜੇ ਦੀ ਗੱਲ ਕਰ ਲਈਏ, ਚਾਰ ਦਿਨ ਦੇ ਪ੍ਰਾਹੁਣੇ ਨੇ, ਤੇ ਸਤ ਸੰਗਤ ਫਿਰ ਹੰਕਾਰ ਨਹੀਂ ਆਵੇਗਾ, ਹੰਕਾਰ ਨਹੀਂ ਆਵੇਗਾ। ਕਿਉਂਕਿ ਆਪਾਂ ਪੜ੍ਹਦੇ ਹਾਂ ਕਬੀਰ ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੈਂ ਰਹੀ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਾਂ ਤੂੰ ਕਬੀਰ ਤੂੰ ਤੂੰ ਕਰਤਾ ਤੂੰ ਹੁਆ। ਜਦੋਂ ਇਹ ਅਵਸਥਾ ਆ ਗਈ ਫਿਰ ਪ੍ਰਾਹੁਣ ਚਾਰੀ ਵਾਰੀ ਗੱਲ ਜਿਹੜੀ ਨਾ ਉਹ ਜੀਵਨ ਦੇ ਅੰਦਰ ਆਵੇਗੀ। ਮਹਾਰਾਜ ਆਖਦੇ ਨੇ ਆਸਾ ਮਨਸਾ ਇਹਨਾਂ ਨੂੰ ਸਾੜ ਦੇ, ਪਰ ਕਦੋਂ? ਜਦੋਂ ਪ੍ਰਾਹੁਣਾ ਬਣ ਕੇ ਜਗਤ ਵਿੱਚ ਰਵੇਗਾ ਤੇ ਤੈਨੂੰ ਇਹ ਸਮਝ ਆ ਜਾਵੇ ਵੀ ਮੈਂ ਚਾਰ ਦਿਨ ਵਾਸਤੇ ਇਸ ਦੁਨੀਆਂ ਦੇ ਵਿੱਚ ਆਇਆ, ਪਰਿਵਾਰ ਨਾਲ, ਰਿਸ਼ਤੇਦਾਰਾਂ ਨਾਲ, ਸਮਾਜਿਕ ਤੌਰ ਤੇ, ਕਿਉਂਕਿ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸੁਵਾਰਨ ਹਾਰ। ਜਿਨ੍ਹਾਂ ਨੂੰ ਪਤਾ ਚਲੇ ਜਾਣਾ ਵਿਸਥਾਰ ਨਹੀਂ ਕਰਦੇ। ਰੋਟੀ ਕੱਪੜਾ ਮਕਾਨ ਤਾਂ ਜਿਹੜਾ ਚਾਹੀਦਾ, ਇਸ ਤੋਂ ਅੱਗੇ ਨਹੀਂ। ਰੋਟੀ ਕੱਪੜਾ ਮਕਾਨ ਚਾਹੀਦਾ, ਇਸ ਤੋਂ ਅੱਗੇ ਨਹੀਂ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣੀ ਕਾਸ਼ਵਾਰਨ ਹਾਰ। ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਚਲੇ ਜਾਣਾ, ਉਹ ਕਾਜਾਂ ਵਿੱਚ ਹੀ ਲੱਗੇ ਰਹਿੰਦੇ, ਦੁਨਿਆਵੀ ਕਾਜਾਂ ਵਿੱਚ। ਤੇ ਮਹਾਰਾਜ ਇੱਥੇ ਕਿਰਪਾ ਕਰਦੇ ਨੇ, ਸਤਿਗੁਰੂ ਅੱਗੇ ਢਹਿ ਪਓ, ਸਤਿਗੁਰੂ ਅੱਗੇ ਢਹਿ ਪਓ, ਗੁਰੂ ਦੇ ਅੱਗੇ ਢਹਿਣਾ ਕਰ। ਸਭ ਕੁਛ ਜਾਣੇ ਜਾਣ, ਉਹ ਸਭ ਕੁਛ ਜਾਣਦਾ ਹੈ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ।
ਸਤਿਗੁਰ ਕੈ ਭਾਣੈ ਪੀ ਚੱਲ ਹੈ, ਤਾਂ ਦਰਗਹਿ ਪਾਵਹਿ ਮਾਨ।
ਸਤਿਗੁਰੂ ਦੀ ਮਰਜ਼ੀ ਵਿੱਚ ਚੱਲੇਗਾ ਇੱਥੇ ਵੀ ਸੁਖ, ਤੇ ਦਰਗਾਹ ਵਿੱਚ ਵੀ ਇੱਜ਼ਤ ਮਿਲੇਗੀ। ਸਤਿਗੁਰੂ ਕੇ ਭਾਣੇ ਵਿੱਚ ਚੱਲੇਗਾ ਤਾਂ, ਕਿਉਂਕਿ ਸੋ ਸਿੱਖ ਸਖਾ ਬੰਧਪ ਹੈ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਮੀਆਂ ਮੀਰ ਭਗਤ ਹੈ, ਰੱਬ ਦਾ ਪਿਆਰਾ ਹੈ, ਪੀਰ ਹੈ, ਪੀਰਾਨ ਪੀਰ ਹੈ, ਬੜਾ ਸਤਿਕਾਰ ਹੈ। ਪਰ ਜਦੋਂ ਉਹਨੇ ਵੀ ਕਿਹਾ ਨਾ ਮਹਾਰਾਜ ਇਹ ਕੀ ਏ, ਮਹਾਰਾਜ ਕਹਿਣ ਲੱਗੇ ਮੀਆਂ ਮੀਰ ਮੇਰਾ ਮਿੱਤਰ। ਕਹਿਣ ਲੱਗਾ ਜੀ ਹਾਂਜੀ, ਜੇ ਮੇਰਾ ਮਿੱਤਰ ਹੈ ਤੇ ਫਿਰ ਮੇਰਾ ਮਿੱਤਰ ਜੋ ਕੁਝ ਕਰ ਰਿਹਾ ਨਾ, ਉਹਨੂੰ ਵੇਖ ਕੇ ਉਸ ਵਿੱਚ ਦਖਲ ਅੰਦਾਜ਼ੀ ਨਾ ਦੇ। ਕਿਉਂ, ਤੇਰਾ ਕੀ ਆ ਮਿੱਠਾ ਲੱਗਾ, ਹਰਨਾਮ ਪਦਾਰਥ ਨਾਨਕ ਮੰਗ ਹੈ। ਮਹਾਰਾਜ ਕਿਰਪਾ ਕਰਦੇ ਨੇ, ਸਤਿਗੁਰੂ ਦੇ ਭਾਣੇ ਵਿੱਚ ਚੱਲਾਂਗੇ, ਇੱਥੇ ਵੀ ਸੁੱਖ ਤੇ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਮਾਨ ਪ੍ਰਾਪਤ ਹੋਵੇਗਾ।
ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਤਿਗ ਪੈਨਨ ਤਿਗ ਖਾਨ।
ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਦੇ ਤੀਜੇ ਸਰੂਪ ਕਿਰਪਾ ਕਰਦੇ ਨੇ, ਜਿਹੜੇ ਨਾਮ ਨਹੀਂ ਚੇਤਦੇ, ਨਾਮ ਨਹੀਂ ਜਪਦੇ, ਉਹਨਾਂ ਦਾ ਖਾਣਾ ਵੀ ਫਿਟਕਾਰ ਯੋਗ, ਉਹਨਾਂ ਦਾ ਪਾਣਾ ਵੀ ਫਿਟਕਾਰ ਯੋਗ। ਇਸੇ ਵਾਸਤੇ ਅਰਦਾਸ ਕੀਤੀ ਨਾ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਨਾਮ ਬਿਨਾ ਤਿਗ ਤਿਗ ਅਸਨੇਹ, ਨਾਮ ਬਿਨਾ ਜੋ ਪੈਰੇ ਖਾਏ, ਜਿਉਂ ਕੁੱਕਰ ਜੂਠਨ ਮੈਂ ਪਾਏ। ਜਿਵੇਂ ਨਾਮ ਤੋਂ ਬਗੈਰ ਕੋਈ ਖਾਂਦਾ ਹੈ ਨਾ ਤੇ ਪਾਉਂਦਾ, ਉਹਦੀ ਹਾਲਤ ਕੀ ਹੈ? ਆ ਕੁੱਤਾ ਜਿਵੇਂ ਜੂਠ ਵਿੱਚ ਮੂੰਹ ਪਾਉਂਦਾ ਹੈ ਨਾ, ਮੂੰਹ ਪਾਉਂਦਾ, ਬਿਲਕੁਲ ਉਸ ਵਰਗੀ ਹਾਲਤ ਉਸ ਬੰਦੇ ਦੀ ਜਿਹੜਾ ਨਾਮ ਤੋਂ ਬਗੈਰ ਖਾਂਦਾ, ਨਾਮ ਤੋਂ ਬਗੈਰ ਪਾਉਂਦਾ। ਕਿਉਂਕਿ ਤਿੰਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਦੂਜੇ ਪਾਸੇ ਕਿਆ ਖਾਦੇ ਕਿਆ ਪੈਦੇ ਹੋਏ, ਜਾਮਨ ਨਾਹੀਂ ਸੱਚਾ ਸੋਏ। ਜੇ ਮਨ ਵਿੱਚ ਸੱਚਾ ਨਹੀਂ, ਕੀ ਫਾਇਦਾ ਖਾਣ ਦਾ, ਕੀ ਫਾਇਦਾ ਹੈ ਪਾਉਣ ਦਾ? ਕਿਉਂਕਿ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਸ ਖਾਏ। ਮਹਾਰਾਜ ਆਖਦੇ ਨੇ ਉਹਨਾਂ ਦਾ ਤ੍ਰਿਕਾਰ ਹੈ ਖਾਣਾ, ਉਹਨਾਂ ਦਾ ਤ੍ਰਿਕਾਰ ਹੈ ਪਾਣਾ, ਜਿਹੜੇ ਨਾਮ ਤੋਂ ਬਗੈਰ ਜੀਵਨ ਦੇ ਅੰਦਰ ਵਿਚਰਦੇ ਹਨ।
ਮਹੱਲਾ ਤੀਜਾ, ਹਰ ਗੁਣ ਟੋਟ ਨ ਆਵਈ, ਕੀਮਤ ਕਹਿਣ ਨਾ ਜਾਏ।
ਹਰੀ ਦੇ ਗੁਣ ਜਿੰਨੇ ਜਪਾਂਗੇ ਓਨੇ ਵਧਣਗੇ, ਸਿਫ ਸਲਾਹ ਕਰਾਂਗੇ ਵਾਧਾ ਹੋਵੇਗਾ, ਘਟੇਗਾ ਨਹੀਂ। ਅੱਜ ਵਾਲਾ ਆਪਾਂ ਬਚਨ ਪੜ੍ਹਦੇ ਨਾ, ਖਾਵੇ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਏ। ਗੁਣ ਗਾਣੇ ਨੇ, ਗੁਣੀ ਵਾਹਿਗੁਰੂ ਪਰਮਾਤਮਾ ਦੇ ਵਿੱਚ ਲੀਨ ਹੋਣ ਦੇ ਲਈ, ਅੰਤ ਪਾਉਣ ਦੇ ਲਈ ਨੇ। ਮਹਾਰਾਜ ਕਿਰਪਾ ਕਰਦੇ ਨੇ, ਗੁਣ ਕਹਿ ਗੁਣੀ ਸਮਾਮਨਿਆ, ਗੁਣ ਕਹਿ ਕੇ ਗੁਣਾਂ ਦੇ ਮਾਲਕ ਵਾਹਿਗੁਰੂ ਪਰਮਾਤਮਾ ਦੇ ਵਿੱਚ ਲੀਨ ਹੋਣਾ, ਅੰਤ ਪਾਉਣ ਵਾਲੇ ਪਾਸੇ ਨਹੀਂ ਜਾਣਾ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਪਹਿਲੀ ਗੱਲ, ਵਾਹਿਗੁਰੂ ਪਰਮਾਤਮਾ ਦੇ ਗੁਣ ਜਿੰਨੇ ਗਾਓਗੇ ਓਨਾ ਹੀ ਇਸ ਵਿੱਚ ਵਾਧਾ ਹੋਵੇਗਾ। ਇਹਨਾਂ ਦੀ ਕੀਮਤ ਕੋਈ ਪਾਉਣਾ ਚਾਹੇ ਤੇ ਨਹੀਂ ਪਾ ਸਕਦਾ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ। ਮਹਾਰਾਜ ਆਖਦੇ ਨੇ, ਜਿੰਨੇ ਵੀ ਆਪ ਜੀ ਪਾਉਣ ਦਾ ਯਤਨ ਕਰੋ, ਕਿਉਂਕਿ ਗੁਣ ਵੀ ਅਮੁੱਲ ਨੇ, ਵਪਾਰੀ ਵੀ ਮੁੱਲ ਨੇ, ਵਪਾਰ ਵੀ ਅਮੁੱਲ ਹੈ। ਸਾਰੀ ਗੱਲ ਸਾਨੂੰ ਬਾਣੀ ਦੇ ਵਿੱਚ ਸਮਝਾਈ,
ਨਾਨਕ ਗੁਰਮੁਖ ਹਰ ਗੁਣ ਰਵ ਹੈ ਗੁਣ ਮਹ ਰਹੇ ਸਮਾਏ।
ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਹੜੇ ਗੁਰਮੁਖ ਨੇ, ਗੁਰੂ ਦੇ ਸਨਮੁਖ ਹੋਣ ਵਾਲੇ ਨੇ, ਜਿਨ੍ਹਾਂ ਨੇ ਇਹ ਜੀਵਨ ਦਾ ਨਿਸ਼ਾਨਾ ਬਣਾ ਰਿਹਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜਾਂ ਆਪਾਂ ਆਖਦੇ ਹਾਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕਹਿਣ ਮੁਤਾਬਕ, ਸਤਿਗੁਰੂ ਦਾ ਜਿਹੜਾ ਸਿੱਖ ਅਖਵਾਉਂਦਾ ਹੈ ਜਾਂ ਸਿੱਖ ਆਪਣੇ ਆਪ ਨੂੰ ਘਵਾਉਂਦਾ ਹੈ, ਉਹਨੇ ਕੀ ਕਰਨਾ ਹੈ? ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨ ਜਾਣੇ ਕੋਏ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਐਸਾ ਸਿੱਖ ਗੁਰੂ ਦੇ ਸਨਮੁਖ ਹੋਣ ਵਾਲਾ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਗੁਣ ਗਾ ਕੇ ਉਸ ਵਿਚ ਲੀਨ ਹੋ ਜਾਂਦਾ ਹੈ, ਕਿਉਂਕਿ ਮਹਾਰਾਜ ਦੇ ਬਚਨ ਹਨ, ਸੁਣ ਵੱਡਾ ਆਖੈ ਸਭ ਕੋਏ ਕੇਵਲ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ। ਕਿਉਂਕਿ ਅਬ ਤੋ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਰੀ ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਣੀ ਗੁਰ ਕਿਰਪਾ ਜੈ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਪਯੋ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ।
ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਂਦੀ ਭਗਤ ਕਰ।
ਇਹ ਸਰੀਰ ਦੇ ਮਹਾਰਾਜ ਆਖਦੇ ਨੇ ਇੱਕ ਚੋਲੀ ਹੈ, ਚੋਲੀ ਹੈ, ਇਹਨੂੰ ਸਵਾਰਨਾ ਕਿਵੇਂ ਹੈ? ਵਾਹਿਗੁਰੂ ਦੀ ਭਗਤੀ ਦੀ ਜਿਹੜੀ ਨਾ ਕਢਾਈ ਕਰਕੇ ਕੱਪੜਾ ਹੁੰਦਾ ਹੈ, ਆ ਤੁਸੀਂ ਵੇਖਿਆ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੁਮਾਲੇ ਚੜ੍ਹਦੇ ਨੇ, ਕੱਪੜਾ ਤੇ ਕੋਈ ਹੈ, ਪਰ 80,000 ਜਾਂ ਲੱਖ ਤੋਂ ਸ਼ੁਰੂ ਹੋ ਕੇ 3-3 ਲੱਖ ਤੱਕ ਜਾਂ 3.5 ਲੱਖ ਤੱਕ ਕੀਮਤ ਪਹੁੰਚ ਜਾਂਦੀ। ਕਿਉਂ? ਕੇਵਲ ਕਢਾਈ ਦੀ, ਜਿੰਨੀ ਕਢਾਈ ਵੱਢ ਕਢਾਵੋਗੇ ਤਿੰਨੀ ਕੱਪੜੇ ਦੀ ਕੀਮਤ ਜਿਹੜੀ ਨਾ ਉਹ ਵੱਧਦੀ ਜਾਵੇਗੀ। ਫਿਰ ਮੈਂ ਬੇਨਤੀ ਕਰ ਰਿਹਾ ਹਾਂ, ਇਹ ਸਰੀਰ ਵੀ ਰੱਬ ਕੋਲੋਂ ਮਿਲਿਆ ਹੈ, ਪਰ ਇਹਨੂੰ ਸਵਾਰਨ ਵਾਸਤੇ ਜੇ ਰੱਬ ਦੀ ਭਗਤੀ ਜੀਵਨ ਦੇ ਅੰਦਰ ਕਰਾਂਗੇ ਤੇ ਪਿਆਰਿਓ ਇਹ ਸੁੰਦਰ ਬਣ ਜਾਵੇਗੀ। ਕਿਉਂਕਿ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਮਹਾਰਾਜ ਨੇ ਇਸੇ ਵਾਸਤੇ ਕਿਹਾ ਨਾ, ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਧਾ ਭਗਵੰਤ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹ ਸੁਆਓ ਜਨ ਕੈ ਸੰਗ ਚਿਤ ਆਵੈ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਹੋ ਸਦਾ ਨਮਸਕਾਰ। ਮਹਾਰਾਜ ਕਹਿੰਦੇ ਨੇ ਸਰੀਰ ਰੂਪੀ ਚੋਲੀ ਰੱਬ ਨੇ ਦਿੱਤੀ ਹੈ, ਪਰ ਜਿਸ ਉੱਤੇ ਭਗਤੀ ਦੀ ਕਢਾਈ ਕੀਤੀ ਜਾਵੇ ਨਾ ਤੇ ਇਹ ਹੋਰ ਸੁੰਦਰ ਬਣ ਜਾਂਦੀ ਹੈ।
ਹਰ ਪਾਠ ਲੱਗਾ ਅਧਿਕਾਈ ਬਹੁ ਬਹੁ ਬਿਦ ਭਾਂਤ ਕਰ।
ਰੱਬ ਨੇ ਇਸ ਉੱਤੇ ਰੇਸ਼ਮ ਲਾਇਆ ਤਰ੍ਹਾਂ ਤਰ੍ਹਾਂ ਦਾ, ਪਾਠ ਰੇਸ਼ਮ ਪੱਟ ਜਿਹਨੂੰ ਆਪਾਂ ਕਹਿੰਦੇ ਹਾਂ, ਰੇਸ਼ਮ ਲਾਇਆ ਇਸ ਦੇਹ ਦੇ ਉੱਤੇ, ਭਾਵ ਸੁੰਦਰ ਸਾਨੂੰ ਗਿਆਨ ਇੰਦਰੇ ਕਰਮ ਇੰਦਰੇ ਦਿੱਤੇ ਨੇ। ਆ ਜਿਹੜੇ ਸਾਰੇ ਗਿਆਨ ਇੰਦਰੇ ਨੇ ਕਰਮ ਇੰਦਰੇ ਨੇ, ਪਿਆਰਿਓ ਧਿਆਨ ਦੇਵਿਓ, ਇੱਕ ਇੱਕ ਚੀਜ਼ ਅੱਜ ਲੈਣੀ ਪੈ ਜਾਵੇ ਨਾ ਬਹੁਤ ਮਹਿੰਗੀ ਪੈਂਦੀ। ਭਾਵੇਂ ਕੰਨਾਂ ਦੀ ਗੱਲ ਕਰ ਲਓ, ਅੱਖਾਂ ਦੀ ਗੱਲ ਕਰ ਲਓ, ਨੱਕ ਦੀ ਗੱਲ ਕਰ ਲਓ, ਜਾਂ ਇੱਕ ਤੁਸੀਂ ਬਲੈ ਜਿਹੜਾ ਸਾਡੀ ਸਰਜਰੀ ਹੁੰਦੀ ਏ ਡੁਪਲੀਕੇਟ ਹੀ ਪਾਉਂਦੇ ਨੇ ਨਾ ਹਾਰਟ ਜਿਹੜਾ ਅੰਦਰ, ਪਰ ਧਿਆਨ ਦੇਵਿਓ ਜਿਹੜਾ ਰੱਬ ਨੇ ਦਿੱਤਾ ਉਹਦੀ ਕੋਈ ਕੀਮਤ ਹੈ? ਰੱਬ ਨੇ ਕਿੰਨਾ ਕੁਝ ਅੰਦਰ ਤੇ ਬਾਹਰ ਪਿਆਰਿਓ ਇਸ ਚੋਰੀ ਨੂੰ ਲਾਇਆ ਹੋਇਆ ਹੈ ਰੇਸ਼ਮ ਕੀਮਤੀ, ਇਹ ਵੀ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਹੈ।
ਕੋਈ ਬੂਝੈ ਬੂਝਨ ਹਾਰਾ ਅੰਤਰ ਬਵੇਕ ਕਰ।
ਪਰ ਇਹ ਗੱਲ ਕਿਸੇ ਸਮਝਦਾਰ ਨੂੰ ਜਿਹਨੂੰ ਬਵੇਕ ਆ ਜਾਂਦਾ, ਜਿਹੜੇ ਆਖਦੇ ਨੇ ਹਰ ਦੀਜੈ ਬੁੱਧ ਬਵੇਕਾ ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੇ ਅਰਾਧਾ। ਇਹ ਜਿਹੜੇ ਅਰਦਾਸਾਂ ਕਰਦੇ ਨੇ ਨਾ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਵਾਰੀਆਂ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ, ਉਹਨਾਂ ਨੂੰ ਇਹ ਸਮਝ ਆਉਂਦੀ ਹੈ।
ਸੋ ਬੂਝੈ ਇਹੋ ਬਵੇਕ ਜਿਸ ਬੁਝਾਏ ਆਪ ਹਰ।
ਬਵੇਕ ਸੱਚ ਤੇ ਝੂਠ ਦਾ ਨਿਰਣਾ ਕਰਨਾ, ਹੁਣ ਇਹ ਬੁੱਧੀ ਕੌਣ ਦੇਵੇਗਾ? ਵਾਹਿਗੁਰੂ ਮਹਾਰਾਜ ਆਖਦੇ ਨੇ ਪਹਿਲੀ ਗੱਲ ਜਿਹਨੂੰ ਬਵੇਕ ਮਿਲਦਾ ਹੈ ਉਹ ਇਹ ਗੱਲ ਸਮਝਦਾ ਕਿ ਸ੍ਰੀ ਰੂਪ ਵਿੱਚ ਚੋਰੀ ਮਿਲੀ ਹੈ, ਭਗਤੀ ਕਰਨੀ, ਗਿਆਨ ਇੰਦਰੇ ਕਰਮ ਇੰਦਰੇ ਇਹਨਾਂ ਨੂੰ ਚੰਗੇ ਪਾਸੇ ਲਾਣਾ। ਪਰ ਨਾਲ ਹੀ ਕਹਿੰਦੇ ਨੇ ਵਿਵੇਕ ਵੀ ਉਹਨਾਂ ਨੂੰ ਮਿਲਦਾ ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਆਪ ਦਿੰਦਾ ਹੈ।
ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ।
ਗੁਰੂ ਰਾਮਦਾਸ ਪਾਤਸ਼ਾਹ ਜੀ ਅਖੀਰ ਵਿੱਚ ਕਿਰਪਾ ਕਰਦੇ ਨੇ, ਮੈਂ ਤਾਂ ਕੇਵਲ ਤੇ ਕੇਵਲ ਇਹ ਤੁਹਾਨੂੰ ਵਿਚਾਰਾਂ ਤੋਂ ਭਾਵ ਵਿਚਾਰ ਦੇ ਸਕਦਾ ਹਾਂ, ਮੈਨੂੰ ਇਹ ਸਮਝ ਆਈ ਹੈ ਕਿ ਵਾਹਿਗੁਰੂ ਪਰਮਾਤਮਾ ਆਪ ਸੱਚਾ ਹੈ, ਹਰ ਵੇਲੇ ਸੱਚਾ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ। ਮਹਾਰਾਜ ਕਿਰਪਾ ਕਰਦੇ ਨੇ ਨਾਨਕ ਹੋਸੀ ਪੀ ਸੱਚ, ਇੱਥੇ ਮਹਾਰਾਜ ਕਿਰਪਾ ਕਰਦੇ ਨੇ ਵਾਹਿਗੁਰੂ ਨੇ ਮੇਰੇ ਉੱਤੇ ਕਿਰਪਾ ਕੀਤੀ। ਗੁਰਮੁਖਾਂ ਨੂੰ ਇਹ ਵਿਚਾਰ ਪ੍ਰਾਪਤ ਹੁੰਦੀ ਹੈ ਕਿ ਵਾਹਿਗੁਰੂ ਪਰਮਾਤਮਾ ਸੱਚਾ ਹੈ, ਐਸੇ ਸੱਚੇ ਵਾਹਿਗੁਰੂ ਪਰਮਾਤਮਾ ਦੇ ਨਾਲ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਮਤ ਨੂੰ ਧਾਰਨ ਕਰਕੇ ਆਪਾਂ ਪਿਆਰਿਓ ਸੰਬੰਧ ਜੋੜੀਏ ਤੇ ਫਿਰ ਜ਼ਰੂਰ ਸਾਡਾ ਲੋਕ ਨਾਲ ਪਰਲੋਕ ਸੌਰੇਗਾ ਤੇ ਅੰਦਰੋਂ ਭਾਵਨਾ ਬਣੇਗੀ। ਉਲਾਹਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ। ਸਤਿਗੁਰੂ ਕਿਰਪਾ ਕਰਨ ਜੀ ਇੰਨੇ ਕੁ ਬਚਨ ਸ਼ਬਦ ਦੇ ਆਧਾਰ ਤੇ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰਾਂ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ, ਸਮੁੱਚੇ ਪ੍ਰਬੰਧ ਦਾ ਧੰਨਵਾਦ ਜਿਹੜੇ ਸਮਾਂ ਬਖਸ਼ਿਸ਼ ਕਰਕੇ ਆਪ ਸੰਗਤਾਂ ਦੇ ਦਰਸ਼ਨ ਵੀ ਕਰਾਉਂਦੇ ਨੇ ਤੇ ਕੁਝ ਬਚਨ ਸਾਂਝੇ ਕਰਨ ਵਾਸਤੇ ਮੌਕਾ ਵੀ ਦਿੰਦੇ ਹਨ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੀਏ ਜੀ।
ਸੋ ਬੂਝੈ ਇਹੋ ਬਵੇਕ
ਜਿਸ ਬੁਝਾਏ ਆਪ ਹਰ। ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।